जो काल कृपा कराए। सन्मान योग गुरु रुखसात संग जीओ, गुरुदेव की फतेह प्रवान करने। वाहिगुरु जी का खालसा, वाहिगुरु जी की फतेह। लड़ीवार दास एक विचार कुछ दिनों तो आप जी के सामने रख रहे हैं। शरीर पंज तत् दा पुतला है और शरीर भी पंज ने। इन्हां पंज शरीरां नूं अकाल पुरख ने कर्म इंद्रे भी पंज दित्ते ने, ज्ञान इंद्रे भी पंज दित्ते ने। पंज ही रस ने ते पंज ही विकार ने, काम क्रोध लोभ मोह अहंकार। इस तरह पंजां दी गिणती इस काया दे ते ब्रह्मंड दे च प्रधान दिखाई देंदी है। धन गुरु गोबिंद सिंह जी महाराज ने, दसवें गुरु नानक ने इस पंज तत् दे पुतले दी झोली दे च पाईयां ने पंज बाणियां, पंज ककार। पंज तत् पंज शरीरां दी वजाहत आप सरवण कर चुके हो। पंज बाणियां भूमिका ची मैं थोड़ा समा ना लवां, इस वास्ते आरंभ कर रहा। नितनेम दी अखीरली बाणी है आनंद। मनुख दी मंजिल है आनंद, परमात्मा है आनंद। परमात्मा तक पहुंचना आनंद तक पहुंचना है। आनंद केवल परमात्मा है। ते कल मैं वजाहत कीती सी, सुख परिवार तो भी मिल जांदा है, सुख पदार्थ तो भी मिल जांदा है, सुख धन तो भी मिल जांदा है, सुख मित्रां तो भी मिल जांदा है। आनंद ते केवल परमात्मा तो मिलेगा, गुरु तो मिलेगा। आनंद आनंद सब को कहे, आनंद गुरु ते जाने। पुत्रां दा मिलना सुख दा मिलना है, परिवार दा मिलना सुख दा मिलना है, पदार्थ दा मिलना सुख दा मिलना है, और इसे तरीके नाल यारां दोस्तां दा मिलना सुख दा मिलना है, परमात्मा दा मिलना आनंद दा मिलना है। हर मिलिया होया सुख कुछ समय बाद दुखां विच बदल जांदा है। आनंद आनंद ही रहिंदा है और वधदा रहिंदा है। दिन दिन चढ़े सवाया नानक होत ना गाट। आनंद केवल परमात्मा तो मिलता है। आनंद की प्राप्ति किवें होवे? जप। पहली बाणी है जप। जपजी साहब दे तीन गल्लां ने जिसनू खोले। जप किसदा करना? मैं कलर्स कीती सी, एक ओंकार तो लेके गुरप्रसाद तक ए मूल मंगल है, ए गुरु ग्रंथ साहब का मंगलाचरण है, ए जपजी साहब का मंगलाचरण है। सिख जगत दे जिसनू मूल मंत्र कहिंदे ने, जप बाणी का नाम है। बाणी का नाम जप। जैसे एक बाणी का नाम सुखमनी साहब, एक बाणी का नाम सिद्ध गोष्ट, चौबोले पुने छंद भट्टां दे सोईए, सलोक वारां तो वधीक बारह माह, ये सारियां बाणियां दे नाम ने। एक बाणी का और सब तो पहली बाणी का नाम है जप। सत्कार वजों असी कहने जपजी साहब। जैसे लिखत है गौड़ी सुखमनी महला पंजवा, सदमान वालों जी असी कहने सुखमनी साहब। इस तरह सत्कार वजों असी कह दें जप साहब, जपजी साहब। नाम है इस बाणी का जप। तो गुरु ग्रंथ साहब जी महाराज दे यह सब तो प्रथम बाणी है, पहली बाणी है। गुरु नानक दे कंठ तो जो पहला ब्रह्मनाद प्रगट होया है वह जपजी साहब है। गुरु नानक दी आत्मा तो जब सब तो पहले पहले परमात्मा बोले है वह है जपजी साहब। गुरु नानक दी जबान ने जो पहला ब्रह्म दा नारा लाया वह है जपजी साहब। जपजी साहब दे तीन गल्लां ने। जप किसदा करना है? इसका जवाब है। जप कदों करना है? इसका जवाब है। और जप किवें करना है? इसका जवाब है। इन्हां तिन्हां गल्लां दा निखेड़ है। जप किसदा करना है? जप कदों करना है? और जप किवें करना है। इन्हां तीन गल्लां दी मूल समझ वाकई होनी चाहीदी है। जप किसदा करना है? जप सच दा करना है। आद सच, जुगाद सच, है भी सच, नानक होसी भी सच। वो सच है। सच कोई व्यक्ति नहीं है, शक्ति है। इसनों गहराई नाल लेना। सच कोई व्यक्ति नहीं है, सच निराकार है। सच चक्र चैन तो न्यारा है। चक्र चैन अर बरन जात अर पात नहिन जे, रूप रंग अर रेख भेख को कह न सकत कह। बड़ी एकाग्रता नाल श्रवण करना। सच व्यक्ति नहीं है, सच शक्ति है। अगर सच नु व्यक्ति मनदे हो तो फिर जन्म मनना पड़ेगा, जे जन्म मन लिया तो फिर मरण भी मनना पड़ेगा। क्योंकि कोई ऐसा जन्म नहीं जो मरण दे नाल जुड़े होया नहीं। गुरु गोबिंद सिंह जी महाराज कहते ने, आ जन्म है आ मरण है, तेरा कोई जन्म नहीं तेरी कोई मौत नहीं। अगर सच व्यक्ति है तो उसके मां बाप भी होंगे, और जिसके मां बाप ने फिर उसकी जात पात भी होगी। साहिब कहन, ना तात है ना मात है ना जात है ना पात है। स्पष्ट है। अगर थोड़े विचों कोई जाप साहब दा पाठ करदा होवे उन्हूं बोध होवेगा। ना तात है ना मात है ना जात है ना पात है। सच व्यक्ति नहीं है। स्वासे साहिब कहने ना अकाए अजाए, तेरी कोई काया नहीं। अजाए, तेनु किसे ने जमया नहीं। अकाए अजाए, सच शक्ति है व्यक्ति नहीं है। इस वास्ते अकृता कृत है, अमृता मृत है। तू अकृत है, किसे दी कृत नहीं है, किसे दा बनाया हुआ नहीं है। अमृता मृत है, तू मृतु तो रहत है। अगर तेनु कोई बना सकता है फिर तेनु कोई मिटा भी सकता है। तू अकृत है, अकृता कृत है, अमृता मृत है। चूंकि तू अकृत है, तेनू किसी ने बनाया नहीं, इस वास्ते तेनू कोई मिटा भी नहीं सकता। तू अमृत है, तू सदीवी है, तू हमेशा है। साहिब कहिंदे ने, वो व्यक्ति नहीं है, अरूप है अनूप है, तेरा कोई रूप नहीं। तू फिर भी सुंदर है, अति सुंदर है, अति सुंदर है। तेरा कोई रूप नहीं, लेकिन फिर भी तू खूबसूरत है, अरूप है अनूप है। धन गुरु गोविंद सिंह जी महाराज ने बड़ा सुंदर चित्रण कर दिता है। सच व्यक्ति नहीं है, शक्ति है। अगर व्यक्ति मनोगे तो व्यक्ति एक समय च एक कोई थां ते आउंदा, सारी थावां ते नहीं आउंदा। तुसी इत्थे गुरुद्वारा हाल दे धन गुरु ग्रंथ साहिब जी महाराज की हजूरी च बैठे हो, अपने घर दे च नहीं हो। व्यक्ति एक समय दे च एक थां ते हुंदा है, सारी थावां ते नहीं है। जैसे मैं इत्थे सतगुरु की हजूरी दे स्टेज ते बैठा, मैं इस तो इलावा होर किधरे भी नहीं हाँ। तुसी इत्थे गुरुद्वारा साहिब दे च बैठे हो, अपने घर दे च नहीं हो। व्यक्ति एक समय दे च एक थां ते आउंदा है, सारी थावां ते नहीं आउंदा। अगर परमात्मा भी व्यक्ति है तो फिर बैठा होगा किधरे सतवें आसमान ते, जैसे इस्लाम मंद है। फिर किधरे बैकुंठ दे च बैठा होगा, फिर किधरे कैलाश पर्वत ते होगा। कम से कम इत्थे ते नहीं है, इत्थे ते नहीं है। सतवें आसमान ते होगा, कैलाश पर्वत ते होवेगा, बैकुंठ दे च होवेगा, पाताल दे च होवेगा। कईयां ने इंज भी बिठा रखे है, किसी ने दिल्ली बिठा रखे है रब नूं, किसी ने ब्यास दे च बिठा दिता है, किसी ने किसी होर कस्बियां ते शहरां च बिठा दिता है। साडा रब उत्थे, साडा रब उत्थे। कम से कम इत्थे ते नहीं है। ਤੇ ਹੁਣ ਵਿਪਤਾ ਪੈ ਜਾਏ ਸਾਨੂੰ ਇੱਥੇ ਤੇ ਅਸੀਂ ਪੁਕਾਰੀਏ ਤੇ ਜਿਤਨੀ ਦੇਰ ਵਿੱਚ ਵਿਆਸ ਤੋਂ ਇੱਥੇ ਆਵੇਗਾ ਸ਼ਾਇਦ ਇਤਨੀ ਦੇਰ ਵਿੱਚ ਤੇ ਭੋਗ ਪੈ ਜਾਣਾ, ਰਹਿਣਾ ਹੀ ਕੱਖ ਨਹੀਂ। ਹਮਨੇ ਮਾਨਾ ਕਿ ਤਗਾਫੁਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਂਗੇ ਹਮ ਤੁਮਕੋ ਖਬਰ ਹੋਣੇ ਤੱਕ। ਜਿੰਨੇ ਚਿਰ ਤੱਕ ਤੂੰ ਸਾਡੀ ਸਾਰ ਲਵੇਂਗਾ ਅਸੀਂ ਤੇ ਮਿੱਟੀ ਹੋ ਜਾਣਾ, ਖਾਕ ਹੋ ਜਾਣਾ। ਨਹੀਂ, ਉਹ ਵਿਅਕਤੀ ਨਹੀਂ ਹੈ, ਇਸ ਵਾਸਤੇ ਉਹ ਸਾਰੀ ਥਾਵਾਂ ਤੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਇੱਕ ਸ਼ਕਤੀ ਹੈ। ਸ਼ਕਤੀ ਸ਼ਕਤੀ ਨਾਲ ਜੋੜ ਸਕਦੀ ਹੈ, ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ, ਵਿਅਕਤੀ ਨੇ ਵਿਅਕਤੀ ਦੇ ਨਾਲ ਮਿਲਾ ਦੇਣਾ ਹੈ, ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ, ਸ਼ਕਤੀ ਨੇ ਹੀ ਸ਼ਕਤੀ ਨਾਲ ਜੋੜ ਸਕਦਾ। ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਇੱਕ ਸ਼ਕਤੀ ਹੈ, ਪਰਮਾਤਮਾ ਇੱਕ ਸ਼ਕਤੀ ਹੈ, ਪ੍ਰਕਾਸ਼ ਹੈ, ਗੁਰੂ ਇੱਕ ਸ਼ਕਤੀ ਹੈ, ਸ਼ਬਦ ਹੈ, ਸ਼ਬਦ ਹਰ ਥਾਂ ਤੇ ਮੌਜੂਦ ਹੈ। ਤੇਹ ਲੋਕਾਂ ਮੇਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਜੋ ਸਾਰੀ ਥਾਵਾਂ ਤੇ ਮੌਜੂਦ ਨਹੀਂ ਪਰਮਾਤਮਾ ਨਹੀਂ ਹੈ, ਔਰ ਜੋ ਸਾਰੀ ਥਾਵਾਂ ਤੇ ਮੌਜੂਦ ਨਹੀਂ ਹੈ ਗੁਰੂ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ, ਬੰਦਾ ਕਿਸੇ ਉਜਾੜ ਵਿੱਚ ਬੈਠਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਕੋਲ ਬੈਠਾ। ਮਨੁੱਖ ਸਫ਼ਰ ਦੇ ਚ ਹੈ, ਰਸਨਾ ਦੇ ਉੱਤੇ ਜਪ ਰਿਹਾ ਵਾਹਿਗੁਰੂ ਵਾਹਿਗੁਰੂ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੇ ਪਰਮਾਤਮਾ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਐ ਸੱਚੇ ਤੂੰ ਤੇ ਸਾਰੀ ਥਾਵਾਂ ਤੇ ਮੌਜੂਦ ਹੈ। ਇਸ ਵਾਸਤੇ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ, ਜਿੱਥੇ ਤੇਰੀ ਆਰਾਧਨਾ ਕਰੀਏ ਤੂੰ ਮੌਜੂਦ। ਜੋ ਸਾਰੀ ਥਾਵਾਂ ਤੇ ਨਹੀਂ ਹੈ ਉਹ ਪਰਮਾਤਮਾ ਨਹੀਂ ਹੈ, ਔਰ ਜੋ ਸਾਰੀ ਥਾਵਾਂ ਤੇ ਨਹੀਂ ਹੈ ਗੁਰੂ ਵੀ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ, ਸ਼ਬਦ ਵਿਆਪਕ ਹੈ, ਸ਼ਬਦ ਅੰਗ ਸੰਗ ਹੈ, ਪਰਮਾਤਮਾ ਵਿਆਪਕ ਹੈ, ਪਰਮਾਤਮਾ ਅੰਗ ਸੰਗ ਹੈ, ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ, ਸਦਾ ਸੰਗ ਸਿਰਫ ਸ਼ਕਤੀ ਨਾਲ ਰਹਿ ਸਕਦੀ ਹੈ, ਉਹ ਸ਼ਕਤੀ ਚਾਹੇ ਪਰਮਾਤਮਾ ਚਾਹੇ ਗੁਰੂ ਹੈ। ਦੂਸਰਾ ਤੀਸਰਾ, ਵਿਅਕਤੀ ਨਹੀਂ ਰਹਿ ਸਕਦਾ। ਅਗਰ ਪਰਮਾਤਮਾ ਵਿਅਕਤੀ ਹੈ ਤਾਂ ਫਿਰ ਕਿਸੇ ਇੱਕ ਥਾਂ ਤੇ ਹੋਵੇਗਾ, ਇੱਥੇ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਹ ਸਾਰੀ ਥਾਵਾਂ ਤੇ ਹਰ ਜਗ੍ਹਾ ਤੇ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਇੱਕ ਹੋਰ ਦੋਖ ਵੀ ਖੜਾ ਹੋ ਜਾਂਦਾ, ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਵਿਅਕਤੀ ਦੇ ਦੋ ਰੂਪ ਨੇ, ਇਸਤਰੀ ਤੇ ਪੁਰਸ਼। ਫਿਰ ਫੈਸਲਾ ਕਰੀਏ, ਪਰਮਾਤਮਾ ਨਰ ਹੈ ਕਿ ਨਾਰੀ ਹੈ, ਇਸਤਰੀ ਹੈ ਕਿ ਪੁਰਸ਼ ਹੈ, ਉਹ ਕੀ ਹੈ ਅਗਰ ਉਹ ਵਿਅਕਤੀ ਹੈ? ਕਿਉਂਕਿ ਵਿਅਕਤੀ ਦਾ ਇੱਕ ਰੂਪ ਨਹੀਂ ਹੈ, ਵਿਅਕਤੀ ਕੇਵਲ ਪੁਰਸ਼ ਨਹੀਂ ਹੈ, ਨਾਰੀ ਵੀ ਹੈ, ਔਰ ਵਿਅਕਤੀ ਸਿਰਫ ਨਾਰੀ ਨਹੀਂ ਹੈ, ਨਰ ਵੀ ਹੈ, ਪੁਰਸ਼ ਵੀ ਹੈ, ਇਸਤਰੀ ਵੀ ਹੈ। ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਅਕਤੀ ਮੰਨ ਲਿਆ ਉਹ ਨਰ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ। ਸਾਰੀ ਦੁਨੀਆਂ ਵਿੱਚ ਪਰਮਾਤਮਾ ਕਿਧਰੇ ਨਰ ਜਾਣ ਕੇ ਪੂਜਿਆ ਜਾਂਦਾ ਹੈ, ਕਿਧਰੇ ਨਾਰੀ ਜਾਣ ਕੇ। ਹਿੰਦੁਸਤਾਨ ਵਿੱਚ ਇਹ ਦੋਵੇਂ ਮਤ ਮੌਜੂਦ ਨੇ, ਨਾਰੀ ਦੀ ਵੀ ਖੂਬ ਪੂਜਾ ਹੈ, ਵੈਸ਼ਨੋ ਦੇਵੀ, ਨੈਣਾ ਦੇਵੀ, ਸੁਰਸਤੀ ਦੇਵੀ, ਕਾਲੀ ਦੇਵੀ, ਕੁਮਖਿਆ ਦੇਵੀ, ਲਕਸ਼ਮੀ ਦੇਵੀ, ਕੁਛ ਦੇਵੀ ਫਿਲਮਾਂ ਵਾਲਿਆਂ ਨੇ ਵੀ ਪੈਦਾ ਕੀਤੀਆਂ ਨੇ, ਜਿਵੇਂ ਸੰਤੋਸ਼ੀ ਮਾਂ ਇਤਿਆਦਕ। ਇੱਕ ਦਫਾ ਮੰਨ ਲਈਏ ਕਿ ਪਰਮਾਤਮਾ ਵਿਅਕਤੀ ਹੈ ਤਾਂ ਇਸਤਰੀ ਪੁਰਸ਼ ਦੀ ਪੂਜਾ ਤੋਂ ਮਨੁੱਖ ਬਚ ਨਹੀਂ ਸਕਦਾ, ਇਤਨੀ ਮੈਂ ਅਰਜ਼ ਕਰਦੇ ਹਾਂ। ਜਾਂ ਨਰ ਦੀ ਪੂਜਾ ਕਰੇਗਾ ਜਾਂ ਨਾਰੀ ਦੀ। ਇਸ ਤੋਂ ਪਹਿਲੇ ਵੀ ਇੱਕ ਅਗਿਆਨਤਾ ਕਾਫੀ ਹਜ਼ਾਰਾਂ ਸਾਲ ਤੱਕ ਰਹੀ ਹੈ ਧਾਰਮਿਕ ਦੁਨੀਆਂ ਵਿੱਚ, ਮਨੁੱਖ ਵਗਦੇ ਹੋਏ ਦਰਿਆਵਾਂ ਨੂੰ ਪੂਜਦਾ ਰਿਹਾ, ਸ਼ਾਇਦ ਇਹ ਹੀ ਰੱਬ ਨੇ। ਮਨੁੱਖ ਦਰਖਤਾਂ ਨੂੰ ਪੂਜਦਾ ਰਿਹਾ, ਸ਼ਾਇਦ ਇਹ ਹੀ ਰੱਬ ਨੇ। ਜੰਡ ਦੀ ਪੂਜਾ, ਪਿੱਪਲ ਦੀ ਪੂਜਾ, ਹੋਰ ਪਤਾ ਨਹੀਂ ਕਿਤਨੇ ਦਰਖਤਾਂ ਦੀ ਪੂਜਾ। ਫਿਰ ਮਨੁੱਖ ਗ੍ਰਹਿ ਨਛੱਤਰਾਂ ਦੀ ਪੂਜਾ ਕਰਦਾ ਰਿਹਾ, ਚੰਦਰਮਾ ਦੀ ਪੂਜਾ, ਸੂਰਜ ਦੀ ਪੂਜਾ, ਸ਼ਨੀ ਦੀ ਪੂਜਾ, ਮੰਗਲ ਦੀ ਪੂਜਾ, ਇਹ ਨਛੱਤਰਾਂ ਦੀ ਪੂਜਾ, ਗ੍ਰਹਿਾਂ ਦੀ ਪੂਜਾ। ਕਿਸੇ ਮਨੁੱਖ ਦੇ ਚ ਕੁਛ ਖੂਬੀਆਂ ਦੇਖੀਆਂ ਤੇ ਮਨੁੱਖ ਨੂੰ ਰੱਬ ਮਨ ਬੈਠੇ ਭਗਵਾਨ ਕਹਿ ਦਿੱਤਾ, ਤਾਂ ਮਨੁੱਖ ਦੀ ਪੂਜਾ, ਮਨੁੱਖ ਨਹੀਂ ਰਿਹਾ ਤਾਂ ਮੂਰਤੀ ਦੀ ਪੂਜਾ, ਤਸਵੀਰ ਦੀ ਪੂਜਾ, ਕਬਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਮਨੁੱਖ ਧਾਰਮਿਕ ਤੌਰ ਤੇ ਕੋਈ ਗਿਆਨੀ ਅੱਜ ਵੀ ਨਹੀਂ ਹੈ ਗੁਸਤਾਖੀ ਮਾਫ, ਧਾਰਮਿਕ ਤਲ ਤੇ ਸਿਆਣਾ ਅੱਜ ਵੀ ਨਹੀਂ ਹੈ। ਹਜ਼ਾਰਾਂ ਸਾਲ ਦੀ ਅਗਿਆਨਤਾ ਅੱਜ ਵੀ ਚੱਲ ਰਹੀ ਹੈ ਇਸਲਾਮੀ ਜਗਤ ਵਿਚ, ਈਸਾਈ ਜਗਤ ਵਿਚ, ਹਿੰਦੂ ਜਗਤ ਵਿਚ, ਸਿੱਖ ਜਗਤ ਵਿਚ, ਉਹ ਹਜ਼ਾਰਾਂ ਸਾਲ ਦੀ ਅਗਿਆਨਤਾ ਚੱਲ ਰਹੀ ਹੈ ਇਹ ਤੇ ਕੋਈ ਹਜ਼ਾਰਾਂ ਚ ਇੱਕ ਕਦ ਮਨੁੱਖ ਹੁੰਦਾ ਹੈ ਜਿਹਨੂੰ ਪ੍ਰਮਾਤਮਾ ਦੀ ਸਮਝ ਹੋਵੇ। ਲੱਖਾਂ ਵਿਚ ਕਿਧਰੇ ਇੱਕ ਦੋ ਹੁੰਦੇ ਨੇ ਜੋ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ ਉਸਦੇ ਮਾਰਗ ਤੇ ਚੱਲ ਕੇ ਰਸ ਮਾਣ ਲੈਂਦੇ ਨੇ। ਕੋਈ ਬਹੁਤ ਗਿਣਤੀ ਨਹੀਂ ਹੈ ਜਗਤ ਵਿਚ, ਲੰਬੀ ਚੌੜੀ ਗਿਣਤੀ ਨਹੀਂ ਹੈ। ਤੋ ਪਰਮਾਤਮਾ ਵਿਅਕਤੀ ਨਹੀਂ ਹੈ, ਇੱਕ ਸ਼ਕਤੀ ਹੈ। ਅਗਰ ਵਿਅਕਤੀ ਮੰਨਦੇ ਹਾਂ ਤੋ ਮੰਨਣਾ ਪਏਗਾ ਜਾਂ ਉਹ ਨਰ ਹੈ ਜਾਂ ਉਹ ਨਾਰੀ ਹੈ ਜਾਂ ਇਸਤਰੀ ਹੈ ਜਾਂ ਪੁਰਸ਼ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ, ਮੈਂ ਦੇਖਦਾ ਕੋਈ ਵਿਰਲੇ ਹੀ ਮੱਥਾ ਟੇਕਦੇ ਨੇ, ਬਾਕੀਆਂ ਦੀ ਐਵੇਂ ਰਸਮ ਹੈ ਕੁਛ ਵੀ ਨਹੀਂ। ਮੱਥਾ ਟੇਕਣਾ ਇਹ ਹੈ ਕਿ ਅਸੀਂ ਸਰੈਂਡਰ ਕਰਦੇ ਹਾਂ, ਸਮਰਪਣ ਕਰਦੇ ਹਾਂ, ਐ ਗੁਰੂ ਤੇਰੀ ਹਰ ਗੱਲ ਕਬੂਲ ਪ੍ਰਵਾਨ। ਮੱਥਾ ਟੇਕ ਕੇ ਵੀ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਬੂਲ ਨਹੀਂ ਪ੍ਰਵਾਨ ਨਹੀਂ, ਉਸਦਾ ਮੱਥਾ ਟੇਕਣਾ ਸਿਵਾਏ ਪਖੰਡ ਤੋਂ ਹੋਰ ਕੁਛ ਨਹੀਂ। ਉਹ ਗੁਰੂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਪਿਆ ਕਰਦਾ, ਬਿਲਕੁਲ ਧੋਖਾ। ਜਿਵੇਂ ਇੱਕ ਪੰਕਤੀ ਮੈਂ ਰੱਖਦੇ ਹਾਂ ਕਿ ਜਿਤ ਭੀ ਤੇ ਮਤ ਦੂਰ ਹੋਏ, ਬਰਲ ਪਵੇ ਵਿਚ ਆਏ, ਓਛਾ ਮਦ ਮੂਲ ਨ ਪੀਜੇ, ਚੇਕਾ ਪਾਰ ਵਸਾਏ। ਭੁੱਲ ਨਾਲ ਤੇਰੀ ਬੁੱਧ ਅਚੇਤ ਹੋਵੇਗੀ, ਪਰਮਾਤਮਾ ਨੂੰ ਸਮਝਣ ਲਈ ਸੁਚੇਤਪਣਾ ਚਾਹੀਦਾ, ਆਪਣੀ ਚੇਤਨਤਾ ਨੂੰ ਵਧਾ, ਇਹ ਤੇ ਅਚੇਤ ਕਰਦੀ। ਪਰ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਵੀ ਰਾਤ ਦੇ ਸਮੇਂ ਜੋ ਬੋਤਲ ਖੋਲ ਕੇ ਬੈਠ ਗਿਆ ਉਹਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ, ਧੋਖਾ ਨਹੀਂ ਤੇ ਹੋਰ ਕੀ ਹੈ। ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਕਿ ਫਿਰ ਵੀ ਨਾ ਸ਼ਕਤੀ ਦੀ ਸਮਝ ਨਾ ਸੂਝ। ਆਪ ਸੁਣ ਕੇ ਹੈਰਾਨ ਹੋ ਗਏ, ਪਤਾ ਕਬੀਰ ਨੇ ਕੀ ਆਖਿਆ, ਪਾਪ ਪੁੰਨ ਦੋਏ ਏਕ ਸਮਾਨ, ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ, ਦੋਵੇਂ ਇੱਕੋ ਜਿਹਾ ਨੇ। ਤੁਸੀਂ ਆਖੋਗੇ ਹੈ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ। ਕਬੀਰ ਬੜਾ ਕ੍ਰਾਂਤੀਕਾਰੀ ਸੰਤ ਹੈ, ਸ਼ਾਇਦ ਇਸ ਵਾਸਤੇ ਕਈਆਂ ਨੇ ਉਸ ਵਿਚਾਰੇ ਨੂੰ ਵੀ ਪਾਗਲ ਕਿਹਾ ਸੀ। ਲੋਕ ਕਹੇ ਕਬੀਰ ਬਹੁਰਾਨਾ, ਕਿਸੇ ਵਕਤ ਤੁਹਾਨੂੰ ਸਰਵਣ ਕਰਾਵਾਂਗਾ, ਇਸ ਦਾ ਘਰ ਵੀ ਜਲਾ ਦਿੱਤਾ ਗਿਆ ਸੀ, ਇਸ ਤੇ ਚੋਰੀ ਯਾਰੀ ਦਾ ਇਲਜ਼ਾਮ ਵੀ ਲਾਇਆ ਸੀ, ਇਹ ਨਿਕਲੇ ਬਨਾਰਸ ਤੋਂ। ਇਹ ਵੀ ਮੈਂ ਅਰਜ਼ ਕਰਦੇ, ਸੰਘਰਸ਼ ਬਹੁਤ ਕੀਮਤੀ ਬਹੁਲ ਇਸ ਦੇ। ਇਹ ਕਹਿੰਦਾ ਹੈ ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ, ਪਾਪ ਤੇ ਪਾਪ ਹੈ ਪੁੰਨ ਵੀ ਪਾਪ। ਕਿਉਂ? ਦੋਵੇਂ ਇੱਕੋ ਜਿਹਾ ਨੇ, ਕਬੀਰ ਕਹਿੰਦੇ ਨੇ ਇੱਕੋ ਜਿਹਾ ਨੇ, ਦੋਏ ਏਕ ਸਮਾਨ। ਪਹਿਲੇ ਵੇਖਣਾ ਪਏਗਾ ਕਿ ਬੰਦਾ ਪਾਪ ਕਿਉਂ ਕਰਦਾ ਹੈ। ਪਾਪ ਤੋਂ ਮੁਰਾਦ ਹੈ ਦੂਜੇ ਨੂੰ ਚੋਟ ਪਹੁੰਚਾਉਣਾ, ਹੋਰ ਕੁਛ ਵੀ ਪਾਪ ਨਹੀਂ। ਦੂਸਰੇ ਨੂੰ ਚੋਟ ਪਹੁੰਚਾਉਣਾ ਹੀ ਪਾਪ ਹੈ, ਚਾਹੇ ਇਹ ਚੋਟ ਕਿਸੇ ਨੂੰ ਸਰੀਰ ਦੇ ਤਲ ਤੇ ਪਹੁੰਚਾਵੇ, ਚਾਹੇ ਇਹ ਚੋਟ ਕਿਸੇ ਨੂੰ ਮਨ ਦੇ ਤਲ ਤੇ ਪਹੁੰਚਾਵੇ, ਚਾਹੇ ਇਹ ਚੋਟ ਕਿਸੇ ਨੂੰ ਪਰਿਵਾਰ ਦੇ ਤਲ ਤੇ ਪਹੁੰਚਾਵੇ, ਜਾਂ ਇਹ ਚੋਟ ਕਿਸੇ ਦੇ ਧਨ ਤੇ ਕੀਤੀ ਜਾਏ, ਅਰਥ ਵਿਵਸਥਾ ਤੇ ਕੀਤੀ ਜਾਏ, ਜਾਂ ਇਹ ਚੋਟ ਕਿਸੇ ਦੀ ਇੱਜ਼ਤ ਆਬਰੂ ਤੇ ਕਰੇ। ਚੋਟ ਪਹੁੰਚਾਉਣਾ ਹੀ ਪਾਪ ਹੈ, ਕਿਸੇ ਦਾ ਕੁਛ ਖੋ ਲੈਣਾ ਹੀ ਪਾਪ ਹੈ, ਔਰ ਕੁਛ ਵੀ ਪਾਪ ਨਹੀਂ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦੀ ਮਾਲ ਦੌਲਤ ਖੋ ਲੈਣੀ, ਕਿਸੇ ਦੀ ਇੱਜ਼ਤ ਆਬਰੂ ਖੋ ਲੈਣੀ, ਬਸ ਇਹੀ ਪਾਪ ਹੈ। ਇਹ ਮੈਂ ਅਰਜ਼ ਕਰਦੇ ਹਾਂ, ਪਾਪ ਪੁੰਨ ਦੋਏ ਏਕ ਸਮਾਨ, ਪਾਪ ਤੇ ਪੁੰਨ ਦੋਵੇਂ ਇੱਕੋ ਹੀ ਨੇ। ਕਿਉਂ? ਤੋ ਪਹਿਲੇ ਕਾਰਨ ਲੱਭਣਾ ਪਏਗਾ ਬੰਦਾ ਪਾਪ ਕਿਉਂ ਕਰਦਾ ਹੈ। ਪਾਪ ਕਰਦਾ ਹੈ ਅਗਿਆਨ ਕਰਕੇ, ਦੂਜੇ ਨੂੰ ਚੋਟ ਪਹੁੰਚਾ ਰਿਹਾ ਇਸ ਕਰਕੇ ਕਿ ਸ਼ਾਇਦ ਮੈਂ ਦੂਜੇ ਨੂੰ ਚੋਟ ਪਹੁੰਚਾ ਰਿਹਾ, ਨਾ ਸਮਝੀਏ। ਧਾਰਮਿਕ ਗਿਆਨ ਕਹਿ ਰਿਹਾ ਤੂੰ ਆਪਣੇ ਆਪ ਨੂੰ ਚੋਟ ਪਹੁੰਚਾ ਰਿਹਾ, ਇਹ ਪਹੁੰਚਾਈ ਗਈ ਚੋਟ ਪਲਟ ਕੇ ਵਾਪਸ ਆਏਗੀ। ਜੋ ਕੁਛ ਤੂੰ ਜਗਤ ਨੂੰ ਦੇਣਾ ਹੈ ਇਹ ਪਲਟ ਕੇ ਵਾਪਸ ਆਉਂਦਾ ਹੈ। ਤੂੰ ਕਿਸੇ ਦੇ ਰਸਤੇ ਵਿੱਚ ਰੋੜੇ ਵਿਛਾਏ ਨੇ, ਹਮਵਾਰ ਰਸਤੇ ਤੈਨੂੰ ਵੀ ਨਹੀਂ ਮਿਲਣਗੇ। ਤੂੰ ਕਿਸੇ ਨੂੰ ਰੋਣ ਤੇ ਮਜਬੂਰ ਕੀਤਾ ਹੈ, ਹੱਸ ਤੂੰ ਵੀ ਨਹੀਂ ਸਕੇਗਾ। ਤੂੰ ਕਿਸੇ ਦੀ ਪੱਗ ਲਾ ਦਿੱਤੀ ਹੈ, ਯਾਦ ਰੱਖ ਤੇਰੇ ਸਿਰ ਤੇ ਵੀ ਸਲਾਮਤ ਨਹੀਂ ਰਹਿਣ ਲੱਗੀ। ਕਿਤੇ ਦਿੱਤਾ ਲਈਏ ਆਪਣਾ, ਅਣ ਦਿੱਤੇ ਕਿਛ ਹੱਥ ਨਾ ਆਵੇ। ਭਾਈ ਗੁਰਦਾਸ ਕਹਿੰਦੇ ਨੇ ਜੋ ਕੁਛ ਤੂੰ ਜਗਤ ਨੂੰ ਦਿੰਦਾ ਪਲਟ ਕੇ ਵਾਪਸ ਆਉਂਦਾ। ਔਰ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਲੰਬਾ ਚੌੜਾ ਹੈ ਫੈਸਲਾ, ਜੋ ਕੁਛ ਤੂੰ ਜਗਤ ਨੂੰ ਦਿੰਦਾ ਪਲਟ ਕੇ ਵਾਪਸ ਆਏਗਾ। ਤੇਰੀ ਝੋਲੀ ਵਿੱਚ ਦੁੱਖ ਪਏ ਨੇ, ਸ਼ਾਇਦ ਤੂੰ ਜਗਤ ਨੂੰ ਦੁੱਖ ਹੀ ਦਿੱਤੇ ਹੋਣੇ ਨੇ, ਹੋਰ ਕੀ, ਪਲਟ ਕੇ ਵਾਪਸ ਆ ਗਏ ਨੇ ਔਰ ਅਨੰਤ ਗੁਣਾ ਹੋ ਕੇ ਵਾਪਸ ਆਏ ਨੇ। ਇੱਕ ਰੱਬੀ ਨਹੀਂ ਹੈ। ਕਬੀਰ ਕਹਿੰਦੇ ਨੇ ਪਾਪ ਪੁੰਨ ਦੋਏ ਏਕ ਸਮਾਨ, ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ, ਤੋ ਪਾਪ ਦਾ ਕਾਰਨ ਲੱਭੀਏ। ਮਨੁੱਖ ਪਾਪ ਕਿਉਂ ਕਰਦਾ? ਪਾਪ ਕਰਦਾ ਅਗਿਆਨ ਵਸ ਹੋ ਕੇ, ਪਾਪ ਕਰਦਾ ਹੰਕਾਰ ਵਸ ਹੋ ਕੇ, ਪਾਪ ਕਰਦਾ ਲੋਭ ਵਸ ਹੋ ਕੇ, ਪਾਪ ਕਰਦਾ ਵਾਸ਼ਨਾ ਦੇ ਅਧੀਨ। ਵਾਸ਼ਨਾ ਦੇ ਅਧੀਨ ਹੋ ਕੇ ਮਨੁੱਖ ਕਿਸੇ ਦੀ ਇੱਜ਼ਤ ਲੁੱਟ ਲੈਂਦਾ, ਲੋਭ ਦੇ ਅਧੀਨ ਹੋ ਕੇ ਕਿਸੇ ਦਾ ਧਨ ਲੁੱਟ ਲੈਂਦਾ, ਅਹੰਕਾਰ ਦੇ ਅਧੀਨ ਹੋ ਕੇ ਕਿਸੇ ਦੀ ਜਾਨ ਖੋ ਲੈਂਦਾ। ਪਾਪ ਹੁੰਦੇ ਨੇ ਅਗਿਆਨ ਕਰਕੇ, ਹੰਕਾਰ ਕਰਕੇ, ਲੋਭ ਕਰਕੇ, ਵਾਸ਼ਨਾ ਕਰਕੇ। ਔਰ ਅਗਰ ਮਨੁੱਖ ਪੁੰਨ ਕਰ ਰਿਹਾ ਤੇ ਪੁੰਨ ਵੀ ਹੰਕਾਰ ਕਰਕੇ ਕਰ ਰਿਹਾ, ਪੁੰਨ ਵੀ ਅਗਿਆਨ ਕਰਕੇ ਕਰ ਰਿਹਾ, ਪੁੰਨ ਵੀ ਲੋਭ ਕਰਕੇ ਕਰ ਰਿਹਾ, ਤੋ ਪਾਪ ਤੇ ਪੁੰਨ ਵਿੱਚ ਫਰਕ ਕੀ ਹੋਇਆ? ਦੋਹਾਂ ਦੇ ਥੱਲੇ ਤੇ ਬੀਜ ਇੱਕੋ ਹੀ ਹੈ, ਦੋਹਾਂ ਦੇ ਥੱਲੇ ਤੇ ਬੁਨਿਆਦ ਇੱਕੋ ਹੀ ਹੈ। ਇਸ ਨੂੰ ਗਹਿਰਾਈ ਨਾਲ ਲੈਣਾ। ਕਬੀਰ ਦੇ ਬਚਨ ਉੱਪਰ ਉੱਪਰੋਂ ਨਹੀਂ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸਾਹਿਬ ਕਹਿੰਦੇ ਕੋਈ ਬਿਰਲਾ ਹੀ ਕੋਈ ਵਿਚਾਰ ਕਰੇਗਾ। ਔਖੀ ਖੇਡ ਹੈ, ਬੜੀ ਵਿਖੜੀ ਖੇਡ ਹੈ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ। ਕਿਹੜਾ? ਅਗਿਆਨ ਕਰਕੇ ਪਾਪ ਕੀਤਾ ਜਾਂਦਾ, ਲੋਭ ਕਰਕੇ ਪਾਪ ਕੀਤਾ ਜਾਂਦਾ, ਹੰਕਾਰ ਕਰਕੇ ਪਾਪ ਕੀਤਾ ਜਾਂਦਾ। ਅਗਰ ਪੁੰਨ ਵੀ ਬੰਦਾ ਹੰਕਾਰ ਕਰਕੇ ਕਰ ਰਿਹਾ, ਤੀਰਥ ਵਰਤ ਦਾਨ ਕਰ ਮਨ ਮੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਮ ਕੁੰਚਰੇ ਇਸਨਾਨ। ਔਰ ਅਗਿਆਨ ਕਰਕੇ ਹੀ ਪੁੰਨ ਕਰ ਰਿਹਾ, ਕੋਈ ਸਮਝ ਨਹੀਂ ਹੈ, ਕੁਛ ਵੀ ਸਮਝ ਨਹੀਂ ਹੈ। ਅੰਧੀ ਰਈਅਤ ਗਿਆਨ ਵਿਹੋਣੀ, ਭਾਏ ਭਰੇ ਮੁਰਗਾਰ, ਕੁਛ ਵੀ ਸਮਝ ਨਹੀਂ ਹੈ। ਅਗਿਆਨ ਕਰਕੇ ਪੁੰਨ ਪਿਆ ਕਰਦਾ, ਹੰਕਾਰ ਕਰਕੇ ਪੁੰਨ ਪਿਆ ਕਰਦਾ, ਲੋਭ ਕਰਕੇ ਪੁੰਨ ਪਿਆ ਕਰਦਾ, ਤਾਂ ਆਖਰ ਬੰਦਾ ਪਾਪ ਵੀ ਤੇ ਲੋਭ ਕਰਕੇ ਕਰਦਾ, ਹੰਕਾਰ ਕਰਕੇ ਕਰਦਾ, ਅਗਿਆਨ ਕਰਕੇ ਕਰਦਾ। ਦੋਹਾਂ ਦੀ ਤਹਿ ਦੇ ਥੱਲੇ ਬੁਨਿਆਦੀ ਨੁਕਤੇ ਤੇ ਇੱਕੋ ਹੀ ਹੋ ਗਏ ਨਾ। ਤੋ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਪੁੰਨ ਤੇ ਪਾਪ ਵਿੱਚ ਫਰਕ ਕੀ ਹੈ? ਦੋਵੇਂ ਇੱਕੋ ਕੁਛ ਨੇ। ਕਿਸੇ ਨੇ ਹੰਕਾਰ ਵਸ ਹੋ ਕੇ ਪਾਪ ਕੀਤਾ, ਕਿਸੇ ਨੇ ਪੁੰਨ ਕਰਕੇ ਹੰਕਾਰ ਪ੍ਰਗਟ ਕੀਤਾ। ਤੈਨੂੰ ਸਮਝਣਾ, ਕਿਸੇ ਨੇ ਹੰਕਾਰ ਦੇ ਅਧੀਨ ਪੁੰਨ ਜੋ ਹੈ ਪਾਪ ਕੀਤਾ, ਔਰ ਕਿਸੇ ਨੇ ਪੁੰਨ ਕਰਕੇ ਹੰਕਾਰ ਨੂੰ ਪ੍ਰਗਟ ਕੀਤਾ, ਕਿਸੇ ਨੇ ਲੋਭ ਕਰਕੇ ਪਾਪ ਕੀਤਾ, ਔਰ ਕਿਸੇ ਨੇ ਪੁੰਨ ਕਰਕੇ ਲੋਭ ਪ੍ਰਮਾਤਮਾ ਦੇ ਅੱਗੋਂ ਰੱਖਿਆ, ਕਿਸੇ ਨੇ ਅਗਿਆਨ ਕਰਕੇ ਪਾਪ ਕੀਤਾ ਹੈ, ਔਰ ਕੋਈ ਪੁੰਨ ਕਰ ਰਿਹਾ ਆਪਣੇ ਅਗਿਆਨ ਨੂੰ ਪਿਆ ਪ੍ਰਗਟ ਕਰਦਾ। ਕੋਈ ਪਿੱਪਲ ਨੂੰ ਪਾਣੀ ਪਿਆ ਦਿੰਦਾ, ਕੋਈ ਸੱਪਾਂ ਨੂੰ ਦੁੱਧ ਪਿਆ ਪਿਲਾਉਂਦਾ, ਕੋਈ ਮੜੀਆਂ ਨੂੰ ਪਿਆ ਪੂੰਜਦਾ, ਕੋਈ ਜੰਡ ਨੂੰ ਪਿਆ ਪੂੰਜਦਾ, ਆਪਣੇ ਅਗਿਆਨ ਦੀ ਪ੍ਰਦਰਸ਼ਨੀ ਕਰ ਰਿਹਾ, ਔਰ ਕੀ ਕਰ ਰਿਹਾ। ਕਲਗੀਧਰ ਪਿਤਾ ਕਹਿੰਦੇ ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨੇ, ਭੁੱਲ ਕੇ ਵੀ ਨਾ ਮੰਨੇ। ਮੈਂ ਤੇ ਦੇਖ ਕੇ ਹੈਰਾਨ ਹੋ ਜਾਂਦਾ, ਪੰਜਾਬ ਚ ਹਰ ਖੇਤ ਵਿਚ ਨਵੀਂ ਤੋਂ ਨਵੀਂ ਕਬਰ ਖੜੀ ਹੋ ਗਈ ਹੈ, ਬੜੀਆਂ ਖੜੀਆਂ ਹੋ ਗਈਆਂ। ਸਿੱਖ ਜਾ ਕਿਹੜੇ ਪਾਸੇ ਰਹਿੰਦੇ? ਇਹ ਸ਼ਬਦ ਦੇ ਪੁਜਾਰੀ, ਸ਼ਕਤੀ ਦੇ ਪੁਜਾਰੀ, ਪ੍ਰਭੂ ਨੂੰ ਮੰਨਣ ਵਾਲੇ ਇਹ ਕਿਹੜੇ ਬੰਬਲ ਬੂਸਿਆਂ ਚ ਪੈ ਗਏ? ਅਗਿਆਨ ਪਾਪ ਕਰਨਾ ਅਗਿਆਨ ਕਰਕੇ, ਪੁੰਨ ਵੀ ਕਰਨਾ ਅਗਿਆਨ ਕਰਕੇ, ਪਾਪ ਕਰਨਾ ਹੰਕਾਰ ਕਰਕੇ, ਪੁੰਨ ਵੀ ਕਰਨਾ ਹੰਕਾਰ ਕਰਕੇ, ਪਾਪ ਕਰਨਾ ਲੋਭ ਕਰਕੇ, ਪੁੰਨ ਵੀ ਕਰਨਾ ਲੋਭ ਕਰਕੇ, ਔਰ ਪਾਪ ਕਰਨਾ ਵਾਸ਼ਨਾ ਦੇ ਅਧੀਨ, ਪੁੰਨ ਵੀ ਕਰਨਾ ਵਾਸ਼ਨਾ ਦੇ ਅਧੀਨ। ਬੁਨਿਆਦ ਤੇ ਇੱਕੋ ਹੋ ਗਈ। ਤੋ ਮੈਂ ਅਰਜ਼ ਕਰਾਂ, ਪਰਮਾਤਮਾ ਸ਼ਕਤੀ ਨੇ, ਸ਼ਕਤੀ ਹੈ, ਵਿਅਕਤੀ ਨਹੀਂ ਹੈ। ਅਗਰ ਉਸਨੂੰ ਵਿਅਕਤੀ ਮੰਨਦੇ ਹਾਂ ਤਾਂ ਇੱਕ ਹੋਰ ਵਿਖਾਦ ਖੜਾ ਹੋ ਜਾਂਦਾ ਹੈ। ਪਰਮਾਤਮਾ ਨਰ ਹੈ ਕਿ ਨਾਰੀ ਹੈ, ਇਸਤਰੀ ਹੈ ਕਿ ਪੁਰਸ਼ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦਾ ਰੂਪ ਸਾਡੇ ਸਾਹਮਣੇ ਰੱਖਦੇ ਨੇ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ। सुन समाध अवस्था दे जिथे मन सुन हो जांदा अपने विचार शांत हो जांदे ने सुन समाध अनहद तैनात कहन न जाई अचरज बिस्मा। उस अवस्था दे सतगुरु कहिंदे ने जर्रे जर्रे नाल एक जुड़िया दिखाई दे रहा है, जो जुड़िया होया जोगी, जो टूटे होया भोगी, जोगी ते भोगी जिसने अपनी आत्मा नूं परमात्मा नाल जोड़ लिया, जिसने सुरत नूं शब्द नाल जोड़ लिया, जोगी जिन्हें तोड़ के रखे होया भोगी भाग कर दिता है, टुकड़े कर दिता है। भोगी दे अर्थ ने जिन्हें टुकड़े कर दिते ने, योगी दे अर्थ ने जिन्हें टुकड़ियां नूं जोड़ दिता है। जर्रे जर्रे नाल जो एक जुड़िया होया है, सुन मंडल एक जोगी वैसे नार ना पुरख कहो को कैसे, वो जो सारिया नाल जुड़िया होया रेत दे जर्रिया नाल सूरज नाल कीड़िया नाल हाथियां नाल अस्थि पीठी त्रिड़लो आदम एक अखंडत बसे अनादम। गुरु गोबिंद सिंह जी महाराज साहिब कहिंदे नार ना पुरख कहो को कैसे, वो स्त्री ते पुरुष नहीं है जो सारिया दे च व्यापक है, वो नर ते नारी नहीं है। नर नारी दे अंदर ते है वो, पर वो केवल नारी नहीं है, केवल पुरुष नहीं है। फिर की है, पूछो संत मेरो ठाकुर कैसा, फिर ठाकुर कैसा है। सतगुरु दस दे रहे सुन मंडल एक जोगी वैसे नार ना पुरख कहो को कैसे, त्रिभुवन ज्योत रहे लिवलाई सुर नर नाथ सचे सरनाई। वो एक ज्योत है, वो एक चानना है, वो एक शक्ति है जो व्यापक है तिन भवना दे, वो एक शक्ति है व्यक्ति नहीं है परम प्रकाश है। त्रिभुवन ज्योत रहे लिवलाई, वो ते तिन भवना दे च एक ज्योति है प्रकाश है महाचानना है। गुरु महाशब्द है, परमात्मा महाचानन है। शब्द शक्ति है, परमात्मा शक्ति है। वो शब्द जो प्रकाश तो ही प्रगट होया है उसे नु खसम दी बाणी कहंदे ने, उसे नु अनाहद नाद कहंदे ने। ये गुरु ग्रंथ साहिब जी महाराज की बाणी परमात्मा दे बोल ने, उसे तो प्रगट होए ने। अनहद रूप अनाहद बाणी चरण शरण जय बस्त भवानी। तो परमात्मा एक शक्ति है, गुरु एक शक्ति है। मैं अक्सर अर्ज करता हूं ना, सागर जब रहमत दे घर दे चाहुंदा है बदल बर के जो है बरसदा है, परमात्मा जब रहमत दे घर दे चाहुंदा है जीवां दे हिरदे ते ऊपर बरसदा है, शब्द बन के ज्ञान बन के चारों पासे बरसदा है। खैर मुख्तसर हुण मैं अर्ज करा, जप सच दा करना है ते सच एक शक्ति है। जप रसना नाल करना है, एक दूजी बो लख होवे लख होवे लखवीस, लख लख गेड़ा आखिए एक नाम जगदीश, ए तरापत पौड़िया चढ़िए होए इकीस। एक जबान नू दो बना ले, दो नू लख बना ले, लख नू वी लख बना ले, एक एक जबान नाल लखा लखा वारी जो जगत दा ईस है मालिक है, ओदा नाम रटन करी जा दोहराई जा दोहराई जा। यही है परमात्मा दे दर दियां पौड़ियां एक दिन तू चढ़ के एक ईस हो जाएगा, भाव एक ईश्वर का रूप हो जाएगा, परमात्मा का रूप हो जाएगा, पहुंच जाएगा। जपना जबान नाल है, तू सिर्फ वाहिगुरु वाहिगुरु आखी जाना है नहीं। जब जी साहब ढंग दस्या गुरु नानक ने, गावी है सुनी है मन रखिए भाव, दुख पर हर सुख घर ले जा। गावीए जबान नाल पहले गायन कर वाहे गुरु वाहे गुरु, हुण इनू सुन। अगर उंजी वाहे गुरु आख रहे हैं ते सुन नहीं रहे हैं ते हवा चुट गए, उहदे तेरे अंदर प्रवेश नहीं करेगा। मेरे मुंह विच पानी होवे मैं थल्ले ना करा इहदे नाल ते प्यास नहीं मिटण लगी, चाहे सारी जिंदगी मैं मुंह विच रख लां। मेरे मुंह विच भोजन दी बुरकी होवे मैं थल्ले ना करा इहदे नाल ते भुख नहीं मिटण लगी, चाहे मैं सारा दिन मुंह विच रख लवां। सारा दिन मैं वाहिगुरु वाहिगुरु करा अगर मैं सुनदा नहीं पिया, इहदे नाल मेरे हिरदे च कोई चानना नहीं आउण लगा, इहदे नाल कोई मैनू आत्मक रस नहीं मिलण लगा। लोकी करदे रह जांदे ने, 18-18 घंटे पाठ करने वाले भी मैं अखंड पाठी देखे ने, क्या वो ब्रह्म ज्ञानी हो गए ने, क्या वो आत्मदर्शी हो गए ने, इस तरह की कोई गल नहीं। ये भी मैं अर्ज कर दें, जबान वाहेगुरु वाहेगुरु करे ते कन सुनन, शब्द ते कन्ना दे राही अंदर प्रवेश करेगा। मैनू कोई एक अंधविश्वासी कह लगा, जैन जी साडे गुरु की बड़ी भारी महिमा है, उन्हें सानू मंत्र कन्ना दिच दिता है। ते मैं कहूं तू मैनू ऐसा कोई गुरु दस जिन्हें मंत्र अखां दिच दिता होवे, नक दिच दिता होवे, मूंह दिच दिता होवे। मंत्र ते कन्न ही सुनणगे, और कौन सुनेगा? मंत्र ते शब्द हुंदा है, नाम हुंदा है, वो ते कन्न ही सुनणगे। कहिंदा लै इस तरह की गल है, तो मैं कि तू सारी दुनिया नूं मूर्ख ही समझिया। इस तरह के चक्कर ते मूल लोग पैंदे ने, मंत्र ते कन्न ही सुनणगे, और कौन सुनणगे? इतनी भी समझ कोई नहीं, इतना भी जो है बोध कोई नहीं। जबान उच्चारण करे वाहेगुरु वाहेगुरु वाहेगुरु, कन सुनन। सनातन मत दे लोकी मूर्ति च ध्यान जोड़ते हैं, या जलदे हुए दीवे च ध्यान जोड़ते हैं। कुछ अभ्यासी कहते हैं इत्थे ध्यान जोड़ो, अलग अलग ढंग है। त्राटक जिहड़े ध्यान साधना करन वाले ने, त्राटक मैं उन्हां दे अस्थान देखे ने, वो सामने दीवा जला के उहदे च ध्यान जोड़ते हैं। कोई मूर्ति च ध्यान जोड़ते हैं, तस्वीर दे च ध्यान जोड़ते हैं। आपां किस दे च ध्यान जोड़ना है? अपना ध्यान कित्थे टिकाईए? जब जबान करे वाहेगुरु वाहेगुरु वाहेगुरु, ध्यान कित्थे टिकाईए? साहिबां दी बाणी कहिंदी बाहर टोले सो भरम बुलाई, अपने तो बाहर ध्यान नूं लै जाएगा भरम दे चै बुलेखे दे चै। परमात्मा दा नाम तेरे अंदर है, नौ निध अमृत प्रभ का नाम देही में, इसका विश्राम इस नूं प्रगट करना है। और ये प्रगट होवेगा मंत्र जप के, गुरु दा मंत्र जप के प्रगट हो जाएगा। तो तू मंत्र दे च ही ध्यान जोड़ना है, शब्द दे च ही ध्यान जोड़ना है। शब्द गुरु सुरत दुन चेला, बड़ी कीमती पंक्ति धन गुरु ग्रंथ साहब जी महाराज की, पहले पातशाह दी थोड़े सामने रखा। धुन में ध्यान, ध्यान में जानिया गुरमुख अकथ कहानी। गुरमुख ने उस परमात्मा की अकथ कथा नूं समझ लिया धुन दे च ध्यान जोड़ के। धुन तो मुराद शब्द, ध्यान तो मुराद सुरत। ध्यान जोड़िया उसने धुन दे च, सुरत जोड़ी उसने शब्द दे च। साफ लिखे रामकली मल्ला पहला, धुन में ध्यान, ध्यान में जानिया गुरमुख अकथ कहानी। गुरमुख ने उस अकथ की कहानी नूं समझ लिया धुन विच ध्यान जोड़ के, शब्द विच सुरत जोड़ के। हुण तुसीं आखोगे शब्द दा ना कोई रंग ना रूप, वाहेगुरु वाहेगुरु वाहेगुरु, इंज मैं उच्चारण करदा पिया, इस विच किवें ध्यान जोड़ना? इस नूं सुनना है, सुनना ही ध्यान जोड़ना है। यह भी मैं अर्ज कर रहा, एक बंदा बोल रहा है दूजा सुन रहा है, तो सुनने वाला अचनचेत कह देंदा मित्रा एक गल फिर आख, मैं नहीं सुनी। तू क्यों नहीं सुनी? कहिंदा मेरा ध्यान किसे होर पासे चला गया। तो सुनना तो ध्यान ने, और किसने सुनना है? ध्यान नु सुनन दे चलाना है। मत विच रतन जवाहर माणक जे एक गुर की सिख सुनी। तू सुनते सही अंदरों रतन जवाहर पैदा होंगे। सिर्फ इतनी ही गल नहीं, नानक भगतां सदा विगास, सुनी है दुख पाप का नाश। सुनदिया ही दुख नाश हो जाएंगे, सुनदिया ही पाप नाश हो जाएंगे, सुनदिया ही परम शांति मिलेगी, सुनदिया ही परम चानना होगा। तुसी आखोगे असी ते बड़ा सुनया, कोई चानना नहीं होया, कुछ आनंद नहीं बनया। तो मैं सतगुरुआं दी हजूरी च इतनी गल ते कह सकदा नहीं सुनया। हो ही नहीं सकदा कि सुनदिया आनंद ना मिले, सुनदिया रस ना मिले, सुनदिया परम आनंद की झलक ना मिले। नहीं सुनया। बाबा फरीद ते कहिंदे आज मिलावा शेख फरीद, ताकम गूंजणिया मनो मचिंदणिया। अज ही रब दा मिलाप लै ले, अज ही खुदा दा मिलाप लै, कल ते क्यों छोड़ना है, परसों ते क्यों छोड़ना है? भोजन दी बुरकी तू मूंह दे च पाना है, स्वाद तेनू कल आउंदा है, हुणे ही आउंदा है। पानी दा घुट तू मूंह दे च पियां जो है पाना है, ਥੱਲੇ ਕਰਦਾ ਹੈ, ਪਿਆਸ ਕੱਲ ਬੁਝਦੀ ਹੈ ਨਹੀਂ ਹੁਣੇ ਬੁਝਦੀ ਹੈ। ਵਾਹਿਗੁਰੂ ਵਾਹਿਗੁਰੂ ਤੂੰ ਜਪੇ ਫਲ ਤੈਨੂੰ ਅਗਲੇ ਜਨਮ ਵਿੱਚ ਮਿਲੇ, ਜਪਣ ਦੀ ਲੋੜ ਹੀ ਕੀ ਹੈ। ਇਹਦੀ ਮੈਂ ਅਰਜ਼ ਕਰਦੇ ਹਾਂ, ਇਹ ਜ਼ਿੰਦਗੀ ਬੰਦਾ ਰੋਂਦਿਆਂ ਪਿੱਟਦਿਆਂ ਲੰਘਾ ਦੇਵੇ, ਅਗਲੇ ਜਨਮ ਵਿੱਚ ਫਲ ਮਿਲੇਗਾ। ਇਸ ਤਰ੍ਹਾਂ ਦੀ ਤਿਫਲ ਤਸੱਲੀ ਉਧਾਰ ਦਾ ਧਰਮ ਗੁਰੂ ਨਾਨਕ ਸਾਡੀ ਝੋਲੀ ਚ ਨਹੀਂ ਪਾਉਂਦੇ, ਨਕਦ ਧਰਮ ਹੈ, ਨਕਦ ਸੌਦਾ ਹੈ। ਵਾਹਿਗੁਰੂ 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 ਇੰਜ ਜਪ ਤੇ ਕੰਨਾਂ ਨਾਲ ਸੁਣ ਤੇ ਹੀ ਧਿਆਨ ਜੋੜਨਾ। ਇਹ ਕਠਿਨ ਹੈ, ਆਖਣ ਔਖਾ ਸਾਚਾ ਨਾਮ, ਤੁਸੀਂ ਕਰਕੇ ਦੇਖਣਾ ਇੱਕ ਮਿੰਟ ਵੀ ਨਹੀਂ ਕਰ ਸਕੋਗੇ, ਇੱਕ ਮਿੰਟ। ਔਰ ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਨੂੰ ਗਾਲਬਨ 38-39 ਸਾਲ ਹੋ ਗਏ ਇਹਨੂੰ ਕਥਾ ਕਰਦੇ ਆ, ਬਲਕਿ ਇਸ ਤੋਂ ਵੀ ਕੁਝ ਜ਼ਿਆਦਾ ਹੋ ਗਏ। ਚਾਰ ਚਾਰ ਪੰਜ ਪੰਜ ਘੰਟੇ ਕਥਾ ਕਈ ਮੁਲਕਾਂ ਚ ਔਰ ਆਪਣੇ ਦੇਸ਼ ਵਿਚ ਗੁਰਪੁਰਬ ਦੇ ਦਿਨਾਂ ਚ ਦਾਸ ਨੇ ਕੀਤੀ ਔਰ ਕਰਦੇ ਆ। ਪੰਜ ਘੰਟੇ ਕਥਾ ਕਰਨੇ ਅੱਜ ਵੀ ਮੈਨੂੰ ਇਤਨੀ ਉਖਿਆਈ ਨਹੀਂ, ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਕਹਿ ਕੇ ਇਸ ਨੂੰ ਸੁਣਨਾ ਅੱਜ ਵੀ ਔਖਿਆ ਨਹੀਂ, ਅੱਜ ਵੀ ਮੈਨੂੰ ਕਠਿਨ ਲੱਗਦੀ। ਇਸ ਦੇ ਵਿਚ ਅੱਜ ਵੀ ਮੈਨੂੰ ਕਾਮਯਾਬੀ ਨਹੀਂ ਮਿਲੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਮੈਂ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਨਹੀਂ ਰੱਖ ਰਿਹਾ, ਬਿਲਕੁਲ ਆਪਣੀ ਇੱਕ ਸੱਚਾਈ ਤੁਹਾਡੇ ਸਾਹਮਣੇ ਰੱਖ ਰਿਹਾ, ਬੜੀ ਸੱਚਾਈ। ਪੰਜ ਮਿੰਟ ਕਲਗੀਧਰ ਪਿਤਾ ਤੇ ਕਹਿੰਦੇ ਕੋਈ ਇੱਕ ਮਿੰਟ ਵੀ ਕਰੇ ਤੇ ਆਨੰਦ ਬਣ ਜਾਏਗਾ, ਇੱਕ ਮਿੰਟ। ਇੱਕ ਮਿੰਟ ਮੈਂ ਜ਼ਿਆਦਾ ਕਹਿ ਰਿਹਾ, ਸਤਿਗੁਰੂ ਨੇ ਹਾਂ ਇੱਕ ਸੈਕਿੰਡ ਕਿਹਾ। ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਵਾਸ ਕੇ ਬੀਚ ਨਾ ਇੱਕ ਛਿੰਨ ਇੱਕ ਸੈਕਿੰਡ। ਇਧਰ ਵਾਹਿਗੁਰੂ ਵਾਹਿਗੁਰੂ ਆਖਿਆ, ਇਧਰ ਧਿਆਨ ਜੁੜ ਗਿਆ। ਜੈਸੇ ਧਿਆਨ ਜੁੜਦਾ ਹੈ ਜਨਮਾਂ ਜਨਮਾਂਤਰਾਂ ਦਾ ਅੰਧਕਾਰ ਦੂਰ ਹੋ ਜਾਂਦਾ। ਕਿਸੇ ਕਮਰੇ ਵਿੱਚ 50 ਸਾਲ ਦਾ ਹਨੇਰਾ ਹੋਵੇ ਤੇ ਉਸ ਹਨੇਰੇ ਨੂੰ ਕੱਢਣ ਲਈ 50 ਸਾਲ ਲੱਗਣਗੇ? ਕੋਈ ਤਰਕ ਦੇਵੇ 50 ਸਾਲ ਦਾ ਹਨੇਰਾ ਇਹਨੂੰ ਕੱਢਦੇ ਆ ਤੇ ਹੁਣ 50 ਸਾਲ ਲੱਗਣਗੇ? ਨਹੀਂ, ਇਧਰ ਬੱਤੀ ਜਲਾਓ ਗਿਆ ਹਨੇਰਾ ਭਾਵੇਂ 50 ਸਾਲ ਦਾ। ਦੁੱਖ ਚਾਹੇ ਕਿਤਨੇ ਜਨਮਾਂ ਦੇ ਹੋਵਨ, ਪਾਪ ਚਾਹੇ ਕਿਧਰੇ ਜਨਮਾਂ ਦੇ ਹੋਵਨ, ਚਾਹੇ ਕਿਤਨਾ ਘੋਰ ਅੰਧਕਾਰ ਹੋਵੇ, ਜੈਸੇ ਸੁਰਤ ਸ਼ਬਦ ਨਾਲ ਜੁੜਦੀ ਹੈ ਚਾਨਣਾ ਹੋ ਜਾਂਦਾ, ਸਾਰੇ ਪਾਪ ਮਿਟ ਜਾਂਦੇ, ਸਾਰੇ ਦੁੱਖ ਮਿਟ ਜਾਂਦੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਧੁਨ ਮੇ ਧਿਆਨ ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਅੰਮ੍ਰਿਤ ਵੇਲੇ ਉੱਠ ਕੇ ਜੋ ਇਹ ਗੁਰਮੰਤਰ ਦਾ ਜਾਪ ਨਹੀਂ ਕਰਦਾ, ਵਾਹਿਗੁਰੂ 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 ਤੇ ਕੰਨ ਨਾਲ ਨਹੀਂ ਸੁਣਦਾ, ਮਹਿਰਸ ਕਰ, ਮੈਨੂੰ ਉਮੀਦ ਨਹੀਂ ਕਿ ਉਸਦੇ ਪੱਲੇ ਕੁਛ ਪੈਂਦਾ ਹੋਵੇ। ਕੋਈ ਕਿਸਾਨ ਹੱਲ ਚਲਾਵੇ, ਸੁਆਗਾ ਫੇਰੇ, ਪਾਣੀ ਵੀ ਦੇਵੇ ਔਰ ਖਾਦ ਵੀ ਵਧੀਆ ਪਾਵੇ, ਚਾਰੋਂ ਪਾਸੇ ਵਾੜ ਵੀ ਲਾ ਦੇਵੇ, ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਜਾਏ, 15-20 ਦਿਨ ਹੋ ਜਾਣ, ਜ਼ਮੀਨ ਦੇ ਚੋਂ ਕੁਛ ਉੱਗੇ ਨਾ, ਤੇ ਉਹ ਕਿਸੇ ਸਿਆਣੇ ਨੂੰ ਬੁਲਾ ਲਿਆਵੇ ਤੇ ਆਖੇ ਪਤਾ ਨਹੀਂ ਮੈਂ ਮਿਹਨਤ ਤੇ ਬੜੀ ਕੀਤੀ ਸੀ, ਕੁਝ ਉੱਗਿਆ ਨਹੀਂ, ਕੋਈ ਪੁੰਗਰਿਆ ਨਹੀਂ। ਤੇ ਉਹ ਸਿਆਣਾ ਪੁੱਛੇ ਜ਼ਮੀਨ ਵਿੱਚ ਵੱਤਰ ਸੀ, ਉਹ ਕਹਿੰਦਾ ਮੈਂ ਪਾਣੀ ਦਿੱਤਾ, ਹੱਲ ਤੂੰ ਢੰਗ ਨਾਲ ਚਲਾਇਆ ਸੀ? ਕਹਿੰਦਾ ਦੋ ਦਫਾ ਚਲਾਇਆ। ਸੁਆਗਾ ਫੇਰਿਆ ਸੀ? ਕਹਿੰਦਾ ਹਾਂ। ਖਾਦ ਪਾਈ ਸੀ? ਕਹਿੰਦਾ ਮੈਂ ਵਧੀਆ ਖਾਦ ਪਾਈ ਹੈ। ਅੱਛਾ ਮਿੱਤਰਾ ਤੂੰ ਇਹ ਦੱਸ ਬੀਜ ਕਿਹੜਾ ਪਾਇਆ? ਕਹਿੰਦਾ ਆਪਾਂ ਬੀਜ ਕੋਈ ਨਹੀਂ ਪਾਇਆ, ਕੁਛ ਵੀ ਨਹੀਂ ਕੀਤਾ। ਕਿਤਾਇਆ ਸਾਰਾ ਵਿਅਰਥ ਹੋ ਗਿਆ ਕਿ ਨਹੀਂ? ਕੀਰਤਨ ਸੁਣਨਾ, ਕਥਾ ਸੁਣਨੀ, ਗੁਰਦੁਆਰੇ ਆਉਣਾ, ਦਾਨ ਪੁੰਨ ਕਰਨਾ, ਇਹ ਇੰਜ ਹੈ। ਹੱਲ ਚਲਾਉਣਾ, ਪਾਣੀ ਦੇਣਾ, ਖਾਦ ਪਾਉਣਾ, ਵਾੜ ਲਾਉਣਾ, ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜੋ ਜਪ ਕਰਨਾ ਹੈ ਇਹ ਬੀਜ ਪਾਉਣਾ ਹੈ। ਇਹ ਤੇ ਹੈ ਹੀ ਕੋਈ ਨਹੀਂ, ਇਹ ਤੇ ਕੋਈ ਕਰਦਾ ਹੀ ਨਹੀਂ, ਤੂੰ ਪੱਲੇ ਕੀ ਪਵੇ? ਕੁਛ ਵੀ ਨਹੀਂ। ਅੱਜ ਮੈਂ ਦੇਖਦਾ ਸਿੱਖਾਂ ਕੋਲ ਆਰਥਿਕ ਸ਼ਕਤੀ ਹੈ, ਸਰੀਰਕ ਸ਼ਕਤੀ ਵੀ ਹੈ, ਦਿਮਾਗੀ ਸ਼ਕਤੀ ਵੀ ਹੈ, ਰੂਹਾਨੀ ਸ਼ਕਤੀ ਕੋਈ ਨਹੀਂ, ਕੁਛ ਵੀ ਨਹੀਂ। ਉਹ ਤੇ ਜਪ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰੂ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਮਨੁੱਖ ਸਾਰੇ ਧਾਰਮਿਕ ਕਰਮ ਕਰੇ ਤੇ ਜਪ ਨਾ ਕਰੇ, ਇਹ ਤੇ ਉਹ ਬਰਾਤ ਹੈ ਜਿਹਦੇ ਚ ਲਾੜਾ ਹੀ ਕੋਈ ਨਹੀਂ। ਕੀ ਮੈਨੇ ਰੱਖਦੇ ਨੇ ਬਰਾਤ? ਲਾੜਾ ਹੀ ਕੋਈ ਨਹੀਂ। ਜਪ ਮੂਲ ਹੈ, ਜਪ ਪਹਿਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ। जप पहला उपदेश है गुरु ग्रंथ साहिब जी महाराज का, जप पहली देशना है जगत गुरु बाबे गुरु नानक देव जी महाराज की, जप लाजमी करना है। जपो ता एको नामा अवर निराफल कामा, पातशाह किवें जपीए, रसना नाम जपो तब मथिए इन बिद अमृत पाओ, साफ लिख दिता है जबान नाल जपो। महाराज कितना क जपिए, एक दू जीबो लख होवे, लख होवे लखवीस, लख लख देड़ा आखिए एक नाम जगदीश। एक जबान नू लख बना ले, लख नू भी लख बना ले, जपी जा लखां वारी जितना जप सकदा है। यही परमात्मा दे दर दियां पौड़ियां ने एक दिन चढ़ जाएंगा। बस वाहिगुरु करिए नहीं, गावीए सुनिए। मैं फिर दोहरा दिया, जबान गायन करे ते कन सुनन, सरवन गोबिंद गुण सुनो, पर गाओ रसना भी कठिन है, करके देख लेना एक मिनट भी नहीं कर सकोगे, औखा। इसे नु मेरे पातशाह ने के आखण औखा साचा ना, जप सच दा करना है, अकाल पुरख दा करना है, उदे नाम दा करना है, और जप रसना नाल करना है। जप कदों करना है, अमृत वेला सच ना वडे आई वीचा, हर अमृत वेले वत्ते का बीजया, भगत खाए खर्च रहे निखुटे नाई। जपना अमृत वेले। ईरान दा प्रसिद्ध सूफी फकीर शेख सादी साहब दा कहना है, दुआ कुन बशब चो गदाया सोज, अगर मे कुनी बादशाही बरोज। ए बंदे, जे तू दिन नो मनुखां दे बादशाहां दी तरह जीवना चाहना है, रात दे चौथे पैर खुदा दे अगो मंगता बन जाया कर, भिखारी बन जाया कर। ए फकीर कहिंदा है, जो रात दे चौथे पैर खुदा दे अगो मंगता नहीं बनदे, ओ दिन नू बादशाहां दी तरह जी भी नहीं सकनगे। बहुत कीमती गल कहे गए। दुआ कुन बशब चू गदाया सोज, अगर मैं कुनी बादशाही बरोज, अमृत वेला सच नाओ वड़े आई वी चार। पंज बाणियां दे च पहली बाणी जपजी साहब, जपजी साहब दे च तीन सिद्धांतक नुक्ते, जप सच दा करना है, जप रसना नाल करना है, जप अमृत वेले करना है। आनंद तक पहुंचण दा एक वसीला है जप, जप मूल है, जप पहले है, जप बुनियादी है, जप लाजमी है। जपो ता एको नामा अवर निराफल कामा, जप जाप बन जाता है। तुसी आखोगे जाप ते जप दे च की अंतर है, ते मैं कल थोड़े सामने रखने की कोशिश करांगे, क्योंकि घंटा सवा घंटा मैं नाल दे अस्थान गुरुद्वारा साहब दे च बोल के आया, फिर घंटा हूं थोड़े सामने हाजरी भरी है, इतने च शरीर मेरा जो है इजाजत देंदा, इतना ही शरीर मनदा, वरना जी ते मेरा करदा है कि मैं जो शुरू कीता है टिकाने तक गल पहुंचावा, पर की करिए घोड़ा थक जाता है और कुछ नहीं, असवार नहीं थकता, पर घोड़ा है आखिर, यह कहता नहीं चलना तो शरीर है, यह इजाजत इतनी नहीं देता। तो तुसी अपना दिमाग बनाई रखना, जप जाप बन जाता है, तो कल आप जाप तो गल आरंभ करांगे। जप जाप बन जाता है। यह अध्यात्मक मंडल दियां पांच स्टेजां ने, जप जाप सवैये चौपई आनंद, पहुंचना है आनंद तक, मंजिल है आनंद, परमात्मा है आनंद, आनंद आनंद सबको कहे, आनंद गुरु तो जाने, आनंद पदार्थां तो नहीं मिलता, आनंद धन तो नहीं मिलता, आनंद परिवार तो नहीं मिलता, आनंद निरंकार तो मिलता है, सुख परिवार तो मिलता है, सुख धन तो मिलता है, सुख पदार्थां तो मिलता है, आनंद परमात्मा तो मिलता है। परमात्मा का मिलना आनंद का मिलना है, आनंद का मिलना परमात्मा का मिलना है, और आनंद दे विपरीत कोई दूजी अवस्था नहीं है, सुख दे विपरीत दूजी अवस्था है दुख, आनंद दे विपरीत कोई दूसरी अवस्था नहीं है। अगाह जड़ियां स्टेजा ने एदी विचार आप कल करांगे, इत्थे समाप्ति, सारिया का हार्दिक तौर पर धन्यवाद। भुल चुक दी क्षमा, गज बज के फतेह प्रवान करने, वाहेगुरु जी का खालसा वाहेगुरु जी।